مائی گلاب کور دا درس ملاپ۔ پھر او سماں آ گیا جدوں کہ ایبٹ آباد دے تیارے ہو گئے۔ اس پرتھائے آپ پرتی اگے ہی خاصا سماچار پٹھا چکا ہاں۔ اتھے جا کے جو ہور گوج اکالی رنگ ورتے او کسے سہرد سجن دے سینے گوچر ہی کرائے گئے ہن اتے انہاں سینے اندر ہی ہن، خاص کر دوجے اکھنڈ پاٹھ شری دسمیش جی دے جنم دن والے دا۔ گوج برتانتاں لکھنی اندر آنا ہی اچت نہیں، سینیاں اندر رہنا ہی ٹھیک ہے۔ اکت گوج چمتکاری برتانت دا گپت ویوستھا اندر تے خاص خاص سہر دی سینیاں اندر رہن دا ہی حکم ہے، اس کر کے سپشٹ سنایا نہیں جا سکدا۔ اس اکھنڈ پاٹھ دی گوج کلا دا ایک ورنن کرن جوگ اے سٹا نکلیا کہ داس دے ہردیوں اے جاچنا مئی پرارتھنا ستے سبھاو ہی سفٹ ہوئی ਕਿ ਅਜਿਹੇ ਅਖੰਡ ਸਮਾਗਮਾਂ ਦੇ ਆਨੰਦ ਲਹਿਰੇ ਲੈਂਦਿਆਂ ਅਤੇ ਇਸੇ ਰੰਗ ਰਤੜੀ ਦਸ਼ਾ ਵਿੱਚ ਨਿਵਗਨ ਰਹਿੰਦਿਆਂ ਹੀ ਵਿਹਾਵੇ ਤਾਂ ਦਾਸ ਨੂੰ ਤੁਨਕਾਰੀ ਹੁਕਮ ਦੀ ਰਜਾ ਦੀ ਆਵਾਜ਼ ਸੁਣਾਈ ਦਿੱਤੀ ਕਿ ਅਖੰਡ ਪੱਠਾਂ ਦੇ ਪ੍ਰਵਾਹ ਹੁਣ ਬਹੁਤ ਚੱਲਣਗੇ। ਜਾਓ ਰਜ ਰਜ ਕੇ ਅੰਮ੍ਰਿਤ ਪੁੰਚੋ ਅਤੇ ਰਲ ਮਿਲ ਕੇ ਪਿਓ ਦਾਦੇ ਦੇ ਅਤੁੱਟ ਖਜ਼ਾਨੇ ਵਿੱਚੋਂ ਖਾਵੋ ਅਤੇ ਖਰਚੋ। ਮੈਨੂੰ ਮਾਨੋ ਘਰਾਂ ਵੱਲ ਮੁੜ ਆਉਣ ਦੀ ਪ੍ਰਤੱਖ ਆਗਿਆ ਮਿਲ ਗਈ। ਹੁਣ ਮੈਨੂੰ ਕੌਣ ਹੋ ਮੋੜੇ? ਮੋੜਨ ਵਾਲਿਆਂ ਨੇ ਬਥੇਰੇ ਵਾਹਣੇ ਵਾਹੇ, ਪਰ ਧੁਰ ਦੇ ਹੁਕਮਾਂ ਅੱਗੇ ਹੋਰ ਕਿਸੇ ਦੀ ਕੌਣ ਮੰਨੇ? ਨਾਲੇ ਪਿੱਛੋਂ ਖਿੱਚ ਅਗੰਮ ਦੀ ਪੈਂਦੀ ਸੀ, ਖਬਰ ਨਹੀਂ ਕੌਣ ਧੂੰਦਾ ਸੀ। ਅਤੇ ਐਬਟਾਬਾਦ ਦਾ ਵਸੇਵਾ ਹੁਣ ਔਖਾ ਪ੍ਰਤੀਤ ਹੁੰਦਾ ਸੀ, ਕਿਉਂਕਿ ਲੋਕਾਂ ਵੱਲੋਂ ਜੋ ਅਣਹੋਈ ਉਸਤਤ ਹੋਣ ਲੱਗ ਪਈ ਸੀ ਉਹ ਮੈਨੂੰ ਨਾਗਵਾਰ ਜੈਸੀ ਲੱਗਦੀ ਸੀ। ਜਿੱਧਰ ਜਾਣਾ ਐਵੇਂ ਭਗਤ ਬਾਬੂ ਭਗਤ ਬਾਬੂ ਕਹਿ ਕੇ ਲੋਕਾਂ ਨੇ ਦਾਸ ਦੇ ਖੁਰੜਿਆਂ ਨੂੰ ਚੁੰਬੜਨਾ। ਦਾਸ ਨੇ ਇਹ ਸਮਝ ਕੇ ਕਿ ਐਵੇਂ ਜਾ ਜਾਂਦੀ ਨਾ ਹੋ ਜਾਵੇ ਅਤੇ ਫੋਕੀ ਪ੍ਰਸਿੱਧਤਾ ਮਈ ਲੌਕਿਕ ਮਹਿਮਾ ਹੀ ਨਾ ਸਿਖਾਉਣ ਲੱਗ ਜਾਏ। ਜੇ ਐਸਾ ਹੋ ਗਿਆ ਫਿਰ ਗਏ ਗੁਜਰੇ, ਤਾਂ ਤੇ ਇੱਥੋਂ ਹੁਣ ਖਿਸਕਣਾ ਹੀ ਚੰਗਾ ਹੈ। ਤਿਸ ਪਰ ਹੁਕਮ ਦਰਗਾਹੀ ਵੀ ਹੋ ਚੁੱਕਾ ਸੀ, ਪਰ ਉੱਥੇ ਦੀਆਂ ਸੰਗਤਾਂ ਨਹੀਂ ਚਾਹੁੰਦੀਆਂ ਸਨ ਕਿ ਦਾਸ ਉੱਥੋਂ ਕਿਤੇ ਵੱਲ ਜਾਵੇ। ਪਰੰਤੂ ਹੁਕਮ ਅੱਗੇ ਸਿਰ ਝੁਕਾਉਣਾ ਪਿਆ ਅਤੇ ਅਰਦਾਸਾਂ ਸੋਧ ਕੇ ਓੜਕ ਉੱਥੋਂ ਤੁਰ ਹੀ ਪਏ। ਕਈ ਸੱਜਣ ਪ੍ਰੇਮ ਨਾਲ ਬਹਿਵਲ ਹੋਏ ਹੋਏ ਹਰੀਪੁਰ ਤਾਈਂ ਦਾਸ ਦੇ ਨਾਲ ਹੀ ਆਏ। ਇੱਥੇ ਹਰੀਪੁਰ ਵਿਖੇ ਇੱਕ ਪ੍ਰੀਤ ਪ੍ਰੇਮ ਦੇ ਅਖਾੜੇ ਵਿੱਚ ਪ੍ਰਵਾਨ ਹੋਈ ਰੂਹ ਵੀ ਰਹਿੰਦੀ ਸੀ, ਜਿਸ ਦੇ ਦਰਸ਼ਨਾਂ ਦੀ ਤੰਗ ਦਾਸ ਦੇ ਹਿਰਦੇ ਅੰਦਰ ਅਤ ਤੀਵਰ ਸੀ। ਹਰੀਪੁਰ ਦੇ ਸਿੰਘਾਂ ਦੇ ਵੀ ਉੱਥੇ ਦਰਸ਼ਨ ਹੋਏ, ਜੋ ਆਪ ਹੀ ਚੱਲ ਕੇ ਦਾਸ ਪਾਸ ਆ ਗਏ ਸਨ। ਪਰੰਤੂ ਦਾਸ ਦੀ ਲੋਚਾ ਤਾਂ ਉਸ ਪਵਿੱਤਰ ਪ੍ਰੇਮ ਦੀ ਅਵਧੀ ਵਾਲੀ ਭਗਤੀ ਪੁੰਜ ਮਾਈ ਗੁਲਾਬ ਕੌਰ ਦੇ ਉੱਜਲ ਦਿਦਾਰੇ ਦੀ ਪ੍ਰਾਪਤੀ ਹੱਥ ਪ੍ਰਬਲ ਹੋ ਰਹੀ ਸੀ, ਜਿਸ ਦੀ ਮਹਿਮਾਮਈ ਸਰੋਤ ਦਾਸ ਦੇ ਸਰਵਣਾ ਅੰਦਰ ਕਈ ਦਿਹਾੜਿਆਂ ਤੋਂ ਪੈ ਰਹੀ ਸੀ। ਇੱਥੇ ਕਿੰਚਿਤ ਬਿਰਤਾਂਤ ਇਸ ਸੁਲੱਖਣੀ ਸੰਤਮਾਈ ਦਾ ਵਰਣਨ ਕਰਨ ਦੇਣਾ ਵੀ ਦਾਸ ਅਤਿ ਲੋੜੀਂਦਾ ਸਮਝਦਾ ਹੈ, ਕਿਉਂਕਿ ਗੁਰੂ ਘਰ ਦੀ ਸੰਤ ਵਿਵਸਥਾ ਵਾਲੇ ਉੱਚ ਆਤਮ ਅਟਾਰੀਆਂ 'ਤੇ ਖੇਡਣ ਵਾਲੇ ਪਰਮਾਰਥੀ ਜੀਵਨ ਦੇ ਇਹ ਪਹਿਲੇ ਦਰਸ ਮਿਲਾਪ ਸਨ ਜੋ ਦਾਸ ਨੂੰ ਆਪਣੀ ਜੀਵਨ ਯਾਤਰਾ ਅੰਦਰ ਹੋਏ। ਇਸ ਮਾਈ ਦਾ ਪ੍ਰਸੰਗ ਜੋ ਦਾਸ ਨੇ ਇੱਕ ਸਿੰਘ ਪਾਸੋਂ ਸੁਣਿਆ, ਇਸ ਵਿਧ ਹੈ ਕਿ ਇਸ ਮਾਈ ਦਾ ਪਤੀ ਇੱਕ ਬੜਾ ਗੁਰੂ ਘਰ ਦਾ ਪ੍ਰੇਮੀ ਅਤੇ ਸ਼ਰਧਾਲੂ ਸੀ। ਗੁਰਮੁਖ ਲਾਲ ਨੂੰ ਧਰਮ ਪਤਨੀ ਵੀ ਗੁਰਮੁਖ ਹੀ ਮਿਲੀ, ਜਿਸ ਦੇ ਪਤੀ ਵਰਤ ਧਰਮ ਦੇ ਪੂਰਨੇ ਆਪਣੀ ਮਿਸਾਲ ਆਪ ਹੀ ਰੱਖਦੇ ਸਨ। ਪਤੀ ਦੀ ਸੇਵਾ ਅਤੇ ਆਗਿਆਕਾਰੀ ਤੋਂ ਬਿਨਾਂ ਪਤੀ ਪ੍ਰੇਮ ਵਿੱਚ ਇੱਥੋਂ ਤਾਈਂ ਰੱਤੀ ਹੋਈ ਸੀ ਕਿ ਪਤੀ ਨੂੰ ਸੱਚਮੁੱਚ ਪਰਮੇਸ਼ਰ ਸਮਾਨ ਸਮਝ ਕੇ ਪੂਜਦੀ ਸੀ ਅਤੇ ਪਤੀ ਦੇ ਦਰਸ਼ਨਾਂ ਵਾਜੋਂ ਚੰਦ ਕੁੰਮਦਨੀ ਨਿਆਈ ਇੱਕ ਤਿਲ ਵੀ ਨਾ ਧੀਰਦੀ ਸੀ। ਪਤੀ ਦੀ ਆਗਿਆ ਅਨੁਸਾਰ ਸ਼੍ਰੀ ਸੁਖਮਨੀ ਸਾਹਿਬ ਅਤੇ ਬਾਬਾ ਨਖਰੀ ਬਾਣੀਆਂ ਵੀ ਇਸ ਸੁਭਾਗੀ ਨੇ ਕੰਠ ਕਰ ਲਈਆਂ ਸਨ। ਗੁਰਮੰਤਰ ਸਿਮਰਨ ਦੀ ਚੌਂਪ ਐਸੀ ਨਹੀਂ ਸੀ ਜਿਤਨੀ ਕਿ ਆਪਣੇ ਪਤੀ ਦੇ ਦਰਸ਼ਨਾਂ ਵਿੱਚ ਮਗਨ ਰਹਿਣ ਦੀ ਪ੍ਰੇਮ ਲਗਨ ਵਿਖੇ ਸੀ। ਨਾਮ ਦਾ ਪ੍ਰਕਾਸ਼ ਅਜੇ ਨਹੀਂ ਸੀ ਹੋਇਆ ਕਿ ਕਰਤਾਰ ਦੇ ਭਾਣੇ ਅੰਦਰ ਗੁਰਮੁਖ ਪਤੀ ਹੁਰੀ ਸੱਚਖੰਡ ਚੱਲ ਵਸੇ। ਪਤੀ ਦੇ ਬਿਰਹੋਂ ਦੀ ਚੋਟ ਐਸੀ ਵੱਜੀ ਕਿ ਬਿਰਹੋਂ ਚੋਟ ਮਰਨ ਵਾਲੀਆਂ ਸਤੀਆਂ ਵਿੱਚੋਂ ਸੱਚਮੁੱਚ ਜਿਉਂਦੀ ਜਗਦੀ ਨਾਮ ਕਲਾ ਭਰਪੂਰ ਸਦਾ ਸੁਹਾਗਣ ਸਤੀ ਬਣ ਗਈ ਅਤੇ ਅੰਤਰਾਤਮਿਓ ਜੋਤ ਪ੍ਰਕਾਸ਼ੀ ਅਤੇ ਨੂਰ ਦਾ ਅੰਕੁਰ ਆਣ ਉਦੇ ਹੋਇਆ। ਆਪਣੇ ਪਤੀ ਦੇ ਦਰਸ ਕਮਲ ਦੀ ਭੰਵਰੇ ਵੱਤ ਮਸਤ ਮਾਈ ਹੁਣ ਚੋਜੀ ਗੁਰੂ ਕਰਤਾਰ ਦੇ ਚਰਨ ਕਮਲਾਂ ਦੀ ਮੌਜ ਵਾਲੇ ਰੰਗਾਂ ਵਿੱਚ ਮਸਤੁਲ ਮਸਤ ਹੋ ਗਈ ਅਜੇ ਆਯੂ ਅਵਸਥਾ ਵੀ ਨਵਜੋਵਨ ਵਾਲੀ ਹੀ ਸੀ ਕਿ ਰੱਬੀ ਨੂਰ ਵਾਲਾ ਜਗਮਗਤਾ ਜੋਵਨ ਲਹਿ ਲਹਾ ਕੇ ਚੜ੍ਹ ਗਿਆ। ਗੁਰਮੁਖ ਲਾਲੋ ਲਾਲ ਗੁਲਾਬ ਕੌਰ ਦੀਆਂ ਝੱਲ ਮਲੱਲੀਆਂ ਲਾਲੀਆਂ ਦੀ ਝਾਲ ਨਾ ਚੱਲੀ ਜਾਵੇ। ਇਸੇ ਬਿਰਹੋਂ ਮਸਤੀ ਵਿੱਚ ਝੂਲਦੇ ਹਾਥੀ ਦੀ ਨਿਆਈ ਨਿਰਭੈ ਪਦ ਨੂੰ ਪ੍ਰਾਪਤ ਹੋ ਚੁੱਕੀ ਨਵਜੋਵਨ ਬਾਲੜੀ ਮਾਈ ਘਰ ਬਾਰ ਤੋਂ ਨਿਰਮੋਹ ਹੋ ਕੇ ਚੱਕਰਵਰਤੀ ਹੋ ਤੁਰੀ। ਪ੍ਰੇਮ ਤਣਾਵਾਂ ਅਜਿਹੀਆਂ ਕਸਵੀਆਂ ਖਿੱਚੀਆਂ ਗਈਆਂ ਕਿ ਅੱਠੇ ਪਹਿਰ ਲੋਚਨ ਤਾਰ ਲੱਗੀ ਰਹੇ। ਸਰੀਰ ਦੀ ਸੁੱਧ ਵੁੱਧ ਵਿਸਰ ਗਈ। ਨਾਮ ਆਧਾਰ ਵਿੱਚ ਸੰਤੁਸ਼ਟ ਚਲੂਲੇ ਰੰਗਾਂ ਵਿੱਚ ਲਾਲ ਗੁਲਾਲ ਮਾਈ ਗੁਲਾਬ ਕੌਰ ਦੀਆਂ ਅਨੇਕ ਵਿਚਿੱਤਰ ਲੀਲਾ ਅਤੇ ਕਹਾਣੀਆਂ ਹਨ ਜੋ ਵਿਸਥਾਰ ਹੋ ਜਾਣ ਦੇ ਭੈ ਕਰਕੇ ਵਰਣਨ ਨਹੀਂ ਕੀਤੀਆਂ ਜਾ ਸਕਦੀਆਂ। ਬਸਤੀ ਬਾਜ਼ਾਰ ਉਦਿਆਨ ਉਜਾੜ ਵਿੱਚ ਜਿੱਥੇ ਵੀ ਮਸਤ ਰੰਗਾਂ ਵਿੱਚ ਵਿਗਸੀ ਮੌਲੀ ਹੋਈ ਮਾਈ ਜਾ ਵਿਚਰੇ ਉੱਥੇ ਹੀ ਗੁਲਜ਼ਾਰ ਬਣ ਜਾਵੇ। ਮਾਈ ਦੀ ਧਾਕ ਹਜ਼ਾਰੇ ਹਰੀਪੁਰ ਦੇ ਇਲਾਕੇ ਵਿੱਚ ਚਾਰ ਚੁਫੇਰੇ ਪੈ ਗਈ। ਰਸ ਪ੍ਰੇਮ ਰੰਗਾਂ ਵਿੱਚ ਬੇਪਰਵਾਹ ਮਾਈ ਬੋਲਣੋ ਕੂਣੋ ਵੀ ਰਹਿ ਖੜੁੱਤੀ। ਰੰਗ ਹੱਸੈਂ ਰੰਗ ਰੋਵੈਂ ਚੁੱਪ ਪੀ ਕਰ ਜਾਹੇ। ਦਿਆ ਚੋਜਾਂ ਵਾਲੀ ਮਸਤ ਮਾਈ ਦੇ ਸਰੀਰ ਦੇ ਬਸਤਰ ਵੀ ਮਸਤਾਨੇ ਹੋ ਗਏ। ਉੜਕ ਪਰਮਹੰਸ ਮਾਈ ਦਾ ਇੱਕ ਕਾਲਾ ਕੰਬਲ ਅਤੇ ਕਸ਼ਹਿਰਾ ਹੀ ਰਹਿ ਗਿਆ। ਦਾਸ ਨੇ ਸਿੰਘਾਂ ਪਾਸ ਮਾਈ ਦੇ ਦਰਸ਼ਨ ਦੀ ਭੁਲਾਖਾ ਪ੍ਰਗਟ ਕੀਤੀ ਤਾਂ ਕਹਿਣ ਲੱਗੇ, ਜੀ ਉਹ ਤਾਂ ਨੇੜੇ ਕਿਸੇ ਨੂੰ ਨਹੀਂ ਆਉਣ ਦਿੰਦੀ, ਦੂਰੋਂ ਹੀ ਦਰਕਾਰ ਦਿੰਦੀ ਹੈ ਅਤੇ ਇੱਟਾਂ ਵੱਟਿਆਂ ਟੀਮਾਂ ਦੀ ਮਾਰ ਮਾਰ ਕੇ ਭਜਾ ਦਿੰਦੀ ਹੈ। ਕੋਈ ਡਰਦਾ ਮਾਰਿਆ ਉਸਦੇ ਨੇੜੇ ਨਹੀਂ ਜਾਂਦਾ, ਨਾ ਹੀ ਅੱਜ ਤੱਕ ਕਿਸੇ ਨਾਲ ਬੋਲਦੀ ਸੁਣੀ ਹੈ। ਆਪਣੇ ਮਤੇ ਵਿੱਚ ਇਹ ਗੰਭੀਰ ਗੁਪਤ ਗੋਸ਼ਟੀ ਉਚਾਰਨ ਉੱਚਰਦੀ ਰਹਿੰਦੀ ਹੈ। ਉਸਦੇ ਨੇੜੇ ਢੁੱਕਣਾ ਕੋਈ ਮਾੜੀ ਧੀੜੀ ਗੱਲ ਨਹੀਂ, ਜੇ ਦੂਰੋਂ ਦਰਸ਼ਨ ਕਰਨਾ ਹੈ ਤਾਂ ਕਰਾ ਲਿਆਉਂਦੇ ਹਾਂ, ਜੇ ਆਪਨੇ ਅੱਗੇ ਉਸਦੇ ਕੋਲ ਜਾਣਾ ਹੋਇਆ ਤਾਂ ਅਸੀਂ ਪਿੱਛੇ ਮੁੜ ਆਵਾਂਗੇ, ਕਿਉਂਕਿ ਸਾਡਾ ਹੀ ਹਾਂ, ਉਸਦੇ ਸਾਹਮਣੇ ਨੇੜੇ ਹੋ ਕੇ ਜਾਣ ਦਾ ਨਹੀਂ ਪੈਂਦਾ। ਗੱਲ ਕੀ, ਦਾਸ ਉਹਨਾਂ ਨੂੰ ਨਾਲ ਲੈ ਕੇ ਮਾਈ ਦੇ ਪਵਿੱਤਰ ਪਾਵਨ ਦਰਸ਼ਨ ਲਈ ਅਰਦਾਸਾ ਸੋਧ ਤੁਰ ਪਿਆ। ਪਤਾ ਲੱਗਾ ਕਿ ਮਾਈ ਫੁਲਾਣੇ ਬਾਜ਼ਾਰ ਵਿੱਚ ਇੱਕ ਬੰਦ ਦੁਕਾਨ ਦੇ ਅੱਗੇ ਕੰਬਲ ਬਲੇਟੀ ਪਈ ਬਿਰਾਜਮਾਨ ਹੈ। ਨਾਲ ਦੇ ਸਿੰਘਾਂ ਨੇ ਦਾਸ ਨੂੰ ਖਾਸੀ ਦੂਰੋਂ ਜਿੱਥੇ ਇੱਕ ਉਸੇ ਬਾਜ਼ਾਰ ਦਾ ਮੋੜ ਮੁੜਦਾ ਸੀ ਸਹਿਮਤ ਕਰਕੇ ਮਾਈ ਨੂੰ ਦਿਖਾਇਆ ਕਿ ਉਹ ਕੰਬਲ ਬਲੇਟੀ ਪਈ ਹੈ, ਇਸ ਪਾਸੇ ਪਿੱਠ ਹੈ ਅਤੇ ਪਰਲੇ ਪਾਸੇ ਮੁੱਖ ਹੈ, ਮੁੱਖ ਵੀ ਕੰਬਲ ਦੇ ਅੰਦਰ ਹੀ ਸੀ। ਉਹ ਸਾਰੇ ਤਾਂ ਇਸ਼ਾਰਾ ਕਰਕੇ ਮੁੜਨ ਹੀ ਲੱਗੇ ਸਨ ਅਤੇ ਦਾਸ ਅੱਗੇ ਕਦਮ ਵਧਾਉਣ ਹੀ ਲੱਗਾ ਸੀ ਕਿ ਦਿਵ ਦ੍ਰਿਸ਼ਟੀ ਦੀ ਕਲਾ ਸੰਪੰਨ ਮਾਈ, ਪ੍ਰੇਮੀਆਂ ਦਰਸ ਪ੍ਰੇਮੀਆਂ ਦੀਆਂ ਪ੍ਰੇਮ ਤਾਰਾਂ ਦੀ ਜਾਣੂ ਮਾਈ ਇੱਕ ਬਿਜਲੀ ਵਾਲੀ ਤਾਣ ਤਰਬ ਨਾਲ ਦਾਸ ਦੀ ਔਰ ਮੁਖਾਰਬੰਦ ਕਰਕੇ ਉੱਠ ਖੜੀ ਹੋਈ ਅਤੇ ਖਲੋ ਕੇ ਦੋਨੋਂ ਹੱਥ ਜੋੜ ਕੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਬੁਲਾਵਣਾ ਕੀਤਾ। ਦਾਸ ਦੀਆਂ ਖੁਸ਼ੀਆਂ ਦੀ ਹੱਦ ਨਾ ਰਹੀ ਅਤੇ ਨਾਲ ਦੇ ਸਿੰਘਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਇੱਕ ਦੋ ਪ੍ਰੇਮੀ ਸੱਜਣ ਤਾਂ ਮੇਰੇ ਨਾਲ ਧੁਰਤਾਂ ਹੀ ਆਣ ਹੀ ਪੁੱਜੇ। ਮਾਈ ਆਪਣੀ ਪ੍ਰੇਮ ਲੜਕ ਦੀ ਮੌਜ ਵਿੱਚ ਉਸੇ ਤਰ੍ਹਾਂ ਹੱਥ ਜੋੜੀ ਖੜੀ ਸੀ ਕਿ ਦਾਸ ਨੇ ਜਾਣਸਰ ਚਰਨਾਂ ਉੱਤੇ ਢਹਿਣ ਦੀ ਕੀਤੀ, ਪਰੰਤੂ ਦਾਸ ਦਾ ਸੀਸ ਮਾਈ ਨੇ ਆਪਣੇ ਹਸਤ ਕਮਲਾਂ ਵਿੱਚ ਪੋਚ ਲਿਆ ਅਤੇ ਆਪਣੇ ਉੱਪਰਲਾ ਕੰਬਲ ਲਾ ਕੇ ਦਾਸ ਦੇ ਹੇਠਾਂ ਵਿਛਾਉਣ ਹੀ ਲੱਗੇ ਸਨ ਕਿ ਦਾਸ ਨੇ ਮਾਈ ਹੋਰਾਂ ਅੱਗੇ ਨਿਮਰੀ ਭੂਤ ਹੋ ਕੇ ਬੇਨਤੀ ਕੀਤੀ ਕਿ ਇਹਦਨੀ ਚਾਲ ਚੱਲਣ ਜੋਗਾ ਇਹ ਦਰਸ ਭਿਖਾਰੀ ਨਹੀਂ, ਧੂੜਾਂ ਵਿੱਚ ਲਿਟਣ ਵਾਲਾ ਹੈ। ਇਹ ਕਹਿ ਕੇ ਦਾਸ ਪੁੰਜੇ ਹੀ ਬੈਠ ਗਿਆ ਅਤੇ ਕੰਬਲ ਉਹਨਾਂ ਦੇ ਕੋਲ ਹੀ ਪਿਆ ਰਿਹਾ ਅਤੇ ਆਪ ਇੱਕ ਤਾਰ ਲਿਵਤਾਰ ਦੀ ਲਹਿਰ ਅਤੇ ਲਟਕ ਵਿੱਚ ਨਿਮਗਨ ਹੋ ਕੇ ਬੈਠ ਗਏ। ਜੈਸੇ ਮੌਜ ਕ੍ਰਿਸ਼ਮੇ ਵਾਲੀ ਬੈਠਣੀ ਮਾਈ ਹੋਰੀ ਉਸ ਵੇਲੇ ਬੈਠੇ ਸਨ, ਉਸਦਾ ਹੂ ਬਹੂ ਫੋਟੋ ਦਾਸ ਦੇ ਹਿਰਦੇ ਉੱਪਰ ਹੁਣ ਥਾਈਂ ਖਿੱਚਿਆ ਪਿਆ ਹੈ। ਮੇਰੇ ਮਨ ਤਨ ਹੀਰੇ ਨੂੰ ਠਾਰ ਦੇਣ ਵਾਲਾ ਉਹ ਕੌਤਕੀ ਕ੍ਰਿਸ਼ਮਾ ਅੱਖਰਾਂ ਵਿੱਚ ਉੱਕਰਿਆ ਜਾਣਾ ਅਤ ਅਸੰਭਵ ਹੈ। ਮੈਂ ਪਿਖਤ ਹੀ ਪੁਨੀਤ ਹੋ ਗਿਆ ਅਤੇ ਦਰਸ ਭੇਟ ਹੋਣ ਸਾਰ ਹੀ ਨਾਮ ਦਾ ਖੰਡਾ ਜ਼ੋਰੋ ਜ਼ੋਰ ਖੜਕਣ ਲੱਗ ਪਿਆ। ਮੈਨੂੰ ਮਾਈ ਦੀਆਂ ਗੋਝ ਆਤਮ ਤੇਜਮਈ ਸੈਨਤਾਂ ਮੇਰੇ ਨਾਲ ਗੂੜ ਗਿਆਨ ਗੋਸ਼ਟ ਕਰਦੀਆਂ ਦਿਸਣ। ਦਾਸ ਅਤੇ ਉਹਨਾਂ ਦੇ ਅੰਦਰ ਦੀ ਗੋਝ ਕਥਾ ਇੱਕਮਿੱਕ ਹੋ ਗਈ। ਮੂੰਹੋਂ ਬੋਲਣ ਦੀ ਹੁਣ ਕਿਸ ਨੂੰ ਲੋੜ। ਓੜਕ ਮਾਈ ਜੀ ਇਸ ਵਿਧ ਮਦਰ ਬਚਨ ਬੋਲ ਕੇ ਦਾਸ ਦੀ ਔਰ ਮੁਖਾਤਬ ਹੋਏ। ਮੁਸਾਫਰ ਹਾਂ, ਪ੍ਰਾਹੁਣਚਾਰੀ ਕੀ ਕਰਾਂ, ਮੁਸਾਫਰ ਹਾਂ, ਮੁਸਾਫਰ ਹਾਂ। ਇਵੇਂ ਜਿਵੇਂ ਪ੍ਰੇਮ ਬੈਰਾਗਨੀ ਮਦਰ ਧੁਨੀ ਉਹਨਾਂ ਦੇ ਮੁਖਾਰਬਿੰਦ ਤੋਂ ਨਿਕਲਦੀ ਰਹੀ, ਫਿਰ ਅਹੰਬਲਾ ਮਾਰ ਕੇ ਉੱਠੇ, ਕੰਬਲ ਚੁੱਕਿਆ ਅਤੇ ਦਾਸ ਨੂੰ ਉੱਥੇ ਹੀ ਬੈਠੇ ਰਹਿਣ ਦਾ ਇਸ਼ਾਰਾ ਕਰਕੇ ਝੂਮਦੇ ਮੌਲਦੇ ਇੱਕ ਫਲਾਂ ਵਾਲੇ ਦੀ ਦੁਕਾਨ ਉੱਤੇ ਜਾ ਫਿਰੇ ਅਤੇ ਉਸਦੇ ਬੋਝਣ ਟੋਕਰੇ ਆਦਿ ਵਿੱਚੋਂ ਲੁਕਾਟਾਂ ਦੀ ਝੋਲੀ ਭਰ ਲਿਆਂਦੀ ਅਤੇ ਦਾਸ ਉੱਤੇ ਤੁੱਠ ਕੇ ਆਖਣ ਲੱਗੇ, ਬਬੇਕੀਆਂ ਦਾ ਇਹ ਪ੍ਰਸ਼ਾਦ ਹੈ, ਪ੍ਰਵਾਨ ਕਰੋ। ਦਾਸ ਨੇ ਧੰਨ ਭਾਗ ਸਮਝ ਕੇ ਸੰਤ ਪ੍ਰਸਾਦ ਜਾਣ ਕੇ ਮਾਈ ਜੀ ਦੇ ਪ੍ਰੇਮ ਪ੍ਰਸ਼ਾਦ ਨੂੰ ਪੱਲੇ ਪਾ ਲਿਆ ਅਤੇ ਲੜ ਬੰਨ ਲਿਆ। ਫਿਰ ਦਾਸ ਵੱਲ ਵੇਖ ਵੇਖ ਕੇ ਨਿਹਾਲ ਨਿਹਾਲ ਦਾ ਖੁਸ਼ਾ ਬਖਸ਼ਿਆ ਅਤੇ ਉਹ ਭਾਖਿਆ, ਗੁਰੂ ਕੇ ਸਿੱਖਾ ਤੂੰ ਨਿਹਾਲ ਹੋਇਓ, ਸੋਹਣਾ ਦੀਵਾ ਸਤਿਗੁਰੂ ਨੇ ਜਗਾਇਆ ਹੈ। ਇਉਂ ਕਹਿ ਕੇ ਬਿਸਮਾਦ ਰੰਗਾਂ ਵਿੱਚ ਰੰਗੀਜ ਕੇ ਵੱਠ ਤੁੱਠਣੀ ਕ੍ਰਾਂਤ ਵਿੱਚ ਦਰਬ ਉੱਠੇ। ਦਾਸ ਨੇ ਬਿਨੇ ਲਾਈ ਕਿ ਕਿਰਪਾ ਕਰ ਅਸੀਸੜੀ ਦੇਵੋ ਕਿ ਇਹ ਦੀਵਾ ਇਵੇਂ ਹੀ ਜਗਦਾ ਦਗਦਾ ਰਹੇ। ਬਚਨ ਹੋਇਆ, ਇਹ ਜਗਮਗੀ ਜੋਤ ਘੱਟ ਅੰਤਰੀ ਨਾਮ ਦੀਵਾ ਹੋਰ ਵੀ ਲੱਟ ਲੱਟ ਜਗੂ। ਇਹ ਅਮੋਘ ਰੂਪੀ ਬਾਣ ਵਾਹ ਕੇ ਉਹ ਖੜ੍ਹੇ ਖੜ੍ਹੇ ਹੀ ਫੇਰ ਪ੍ਰੇਮ ਵਿੱਚ ਨਿਮਗਨ ਹੋ ਗਏ। ਅੱਖ ਉਗੜੀ ਤਾਂ ਵਿਦਾਇਗੀ ਦਾ ਇਸ਼ਾਰਾ ਹੋਇਆ। ਦਾਸ ਨੇ ਜੋਦੜੀ ਕੀਤੀ ਕਿ ਫਿਰ ਦਰਸ਼ਨ ਮੇਲੇ ਕਦੋਂ ਹੋਣਗੇ। ਉਚਾਰਨ ਹੋਇਆ ਕਿ ਅੰਤਰਾਤਮੇ ਮਿਲ ਰਹੇ ਸ਼ਬਦ ਮੇਲੀਆਂ ਦਾ ਸਦਾ ਹੀ ਮੇਲ ਬਣਿਆ ਹੋਇਆ ਹੈ, ਵਿਛੋੜਾ ਕਦੇ ਨਹੀਂ। ਉਂਜ ਪਰਸ ਪਰ ਸਨਮੁਖੀ ਦਰਸ਼ਨ ਦੀਦਾਰੇ ਤਾਂ ਹੁਣ ਧੁਰ ਦਰਗਾਹੀ ਹੋਣਗੇ। ਅਤੇ ਬਚਨ ਹੋਇਆ ਕਿ ਅਸੀਸ ਹੋਈ ਹੁਕਮ ਅਖੰਡ ਪਾਠਾਂ ਦੇ ਪ੍ਰਵਾਹ 'ਚ ਲਾਉਣ ਦਾ ਲੈ ਕੇ ਤੁਰੇ ਹੋ। ਜਾਓ ਦੇਸਾਂ ਨੂੰ ਭਾਣੇ ਅੰਦਰ ਆਨੰਦ ਮਾਣੋ ਅਤੇ ਪੰਜੇ ਸਾਹਿਬ ਦੀ ਦਰਸ਼ਨ ਯਾਤਰਾ ਕਰਦੇ ਜਾਓ। ਇਸ ਪ੍ਰਕਾਰ ਦੇ ਗਿਣਵੇਂ ਮਿਣਵੇਂ ਬਚਨ ਹੋਏ। ਦਸ ਚਰਨਾਂ 'ਤੇ ਢਹਿ ਪਿਆ ਉਹ ਨੇਤਰਾਂ ਵਿੱਚ ਪ੍ਰੇਮ ਵੈਰਾਗ ਨਾਲ ਜਲ ਭਰ ਲਿਆਏ। ਦਾਸ ਦੇ ਦੀਦੇ ਵੀ ਜਲ ਪੂਰਤ ਹੋ ਗਏ। ਫਿਰ ਦਿਆ ਕਰ ਦਾਸ ਨੂੰ ਬਾਹੋਂ ਫੜ ਕੇ ਸਾਵਧਾਨ ਕੀਤਾ ਅਤੇ ਥਾਪਣਾ ਦੇ ਕੇ ਤੋਰ ਦਿੱਤਾ। ਦਾਸ ਪੰਜਾ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਦੀ ਯਾਤਰਾ ਕਰਕੇ ਪਿੰਡ ਆਇਆ ਅਤੇ ਵਿਛੜੀ ਸੰਗਤ ਦੇ ਮੇਲੇ ਗੇਲੇ ਹੋਏ। ਗੁਰੂ ਕੀ ਅਪਾਰ ਕਿਰਪਾ ਨਾਲ ਅਖੰਡ ਕੀਰਤਨ ਅਤੇ ਅਖੰਡ ਪਾਠਾਂ ਦੇ ਸਮਾਗਮ ਲਗਾਤਾਰ ਪ੍ਰਾਪਤ ਹੋਣ ਲੱਗੇ ਅਤੇ ਆਤਮ ਬਿਰਤੀ ਦਿਨੋ ਦਿਨ ਚੜ੍ਹਦੀਆਂ ਕਲਾਂ ਵਿਖੇ ਨਾਮ ਰਸਲੀਨ ਹੁੰਦੀ ਜਾਵੇ। ਮੈਨੂੰ ਪੱਕਾ ਥਾਉ ਪਤਾ ਨਹੀਂ ਕਿ ਕਿੰਨਾ ਕੁ ਚਿਰ ਅਤੇ ਕਿਤਨੇ ਕੁ ਦਿਵਸ ਮਹੀਨੇ ਅਥਵਾ ਵਰਸ ਇਸੇ ਆਨੰਦ ਬਿਰਤੀ ਵਿੱਚ ਨਿਰਵਿਘਨ ਬਿਹਾਏ ਕਿ ਕੇਲ ਕਰੰਤੇ ਹੰਝ ਨੂੰ ਵਿਘਨ ਰੂਪੀ ਅਚਿੰਤੇ ਬਾਜ ਆਣ ਪਏ।